ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹ ਨਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੋ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸਰ ਨੇਤ ਨੇਤ ਬਣ ਤ੍ਰਿਣ ਕਹਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਨ ਸੁਮਤ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤ੍ਰ ਰਮਣੰ ਨਾਨਕ ਅਗ ਨਾਸਨ ਜਗਦੀਸ਼ਰਹਿ ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਦੋ ਕਰ ਬੰਦ ਕਰ ਬੰਦਤ ਗੋਬਿੰਦ ਸਿੰਘ ਦੇਖੈ ਆਨੰਦ ਸੁਖ ਕੰਧ ਅਗ ਮੰਦ ਹੀ ਸਿਆਲ ਤੇ ਮਰਗਿੰਦ ਪਟ ਬੀਜ ਨੂੰ ਦਨਿੰਦ ਕਰੇ ਕੀਟ ਤੇ ਗਜਿੰਦ ਕਰੇ ਦਿਉ ਰਾਤ ਮੰਦ ਹੀ ਮਸਤ ਅੱਖ ਗਿੰਦ ਕਰੇ ਕਾਲ ਤੇ ਮਰਿੰਦ ਕਰੇ ਰੰਗ ਤੇ ਨਰਿੰਦ ਕਰੇ ਮੁਕਤ ਮੁਕੰਦ ਹੀ ਸੁੰਦਰ ਮੁਖਾਰ ਬਿੰਦ ਸੋਭਤ ਸੰਤੋਖ ਸਿੰਘ ਹੀਣ ਜੋ ਕਲੰਕ ਤੋਂ ਸਮਾਨ ਹੋ ਚੰਦ ਹੀ ਹਿੰਦ ਧਰਮ ਕੋ ਆਸਰਾ ਤੁਰਕਣ ਤੇਜ ਵਿਨਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਮੋ ਚਰਨਾ ਕੇ ਪਾਸ ਨਮੋ ਚਰਨਾ ਕੇ ਪਾਸ ਮੇਰੇ ਤੋਂ ਪਹਿਲਾਂ ਰਾਗੀ ਸਿੰਘ ਗਿਆਨੀ ਬਲਵੀਰ ਸਿੰਘ ਜੀ ਬੜਾ ਮਨੋਹਰ ਕੀਰਤਨ ਬੜੇ ਰਸ ਵਿੱਚ ਬੜੇ ਪ੍ਰੇਮ ਵਿੱਚ ਬੜੇ ਭਾਵ ਵਿੱਚ ਗੁਰਬਾਣੀ ਗਾ ਰਹੇ ਸਨ। ਗੁਰਬਾਣੀ ਵਿੱਚ ਅੰਮ੍ਰਿਤ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਉਹ ਅੰਮ੍ਰਿਤ ਪੀਤਾ ਤਾਂ ਜਾ ਸਕਦਾ ਹੈ ਜੇ ਸਾਡੀ ਸੁਰਤੀ ਉਹਦੀ ਗ੍ਰਾਹਕ ਬਣ ਜਾਏ। ਸ਼ਬਦ ਅੰਮ੍ਰਿਤ ਹੈ ਤੇ ਉਸ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਜਿਵੇਂ ਪਹਿਲੇ ਜ਼ਮਾਨੇ ਚ ਦੋ ਲੱਕੜੀਆਂ ਰਗੜਦੇ ਸੀ ਨਾ ਤੇ ਉਹਦੇ ਚੋਂ ਅਗਨੀ ਪ੍ਰਚੰਡ ਹੁੰਦੀ ਸੀ। ਪਹਿਲਾਂ ਕਈ ਵਾਰ ਨਲਕਿਆਂ ਚ ਪਾਣੀ ਹੇਠਾਂ ਉਤਰ ਜਾਂਦਾ ਸੀ ਤੇ ਉਹ ਹੇਠਲੇ ਪਾਣੀ ਨੂੰ ਉੱਤੇ ਲਿਆਉਣ ਵਾਸਤੇ ਕੁਝ ਕੁ ਪਾਣੀ ਉੱਤੋਂ ਪਾਉਣਾ ਪੈਂਦਾ ਸੀ, ਫਿਰ ਉੱਤੋਂ ਪਾਣੀ ਪਾ ਕੇ ਫਿਰ ਉਹ ਗੇੜੀ ਦਾ ਸੀ ਨਲਕਾ ਤੇ ਫਿਰ ਹੇਠਲਾ ਪਾਣੀ ਜਿਹੜਾ ਸੀ ਉੱਤੇ ਆ ਜਾਂਦਾ ਸੀ ਟੂਟੀ। ਸੋ ਇਸੇ ਹੀ ਤਰ੍ਹਾਂ ਵੈਸੇ ਤੇ ਅੰਮ੍ਰਿਤ ਸਾਰਿਆਂ ਦੇ ਹੀ ਅੰਦਰ ਸਮਾਨ ਰੂਪ ਸੇ, ਜੇ ਤੇ ਘੱਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਸੇ ਪਿਆਈ, ਅੰਤਰ ਖੂਹਟਾ ਅੰਮ੍ਰਿਤ ਭਰਿਆ ਸਬਦੇ ਕਾਢ ਪੀਏ ਪਨਿਹਾਰੀ। ਉਹ ਜਿਹੜਾ ਅੰਦਰ ਕੁੰਡ ਹੈ ਅੰਮ੍ਰਿਤ ਦਾ, ਖੂਹ ਹੈ ਅੰਮ੍ਰਿਤ ਦਾ, ਉਹਨੂੰ ਪ੍ਰਗਟ ਕਰਨ ਵਾਸਤੇ ਉੱਤੋਂ ਸ਼ਬਦ ਦੀ ਲੱਜ ਜਿਹੜੀ ਹੈ ਇਹਦੇ ਕਰਕੇ ਹੀ ਉਹ ਕੱਢ ਕੇ ਪੀਤਾ ਜਾ ਸਕਦਾ ਹੈ। ਜਿਵੇਂ ਸਾਰੀ ਧਰਤੀ ਚ ਪਾਣੀ ਹੈ ਪਰ ਉਹ ਸਿੰਚਾਈ ਦੇ ਕੰਮ ਤਾਂ ਹੀ ਆਉਂਦਾ ਜੇ ਅਸੀਂ ਖੂਹ ਲਵਾਈਏ, ਟਿਊਬਵੈਲ ਲਵਾਈਏ, ਵਿਸ਼ੇਸ਼ ਕਰਕੇ ਪ੍ਰਗਟ ਹੋ ਕੇ ਤਾਂ ਹੀ ਉਹ ਸਾਡੇ ਕੰਮ ਆਉਂਦਾ ਹੈ। ਇਸੇ ਹੀ ਤਰ੍ਹਾਂ ਜਿਹੜਾ ਜੋਤ ਰੂਪ ਪਰਮਾਤਮਾ ਨਿਰਗੁਣ ਹੈ ਉਹਨੂੰ ਪ੍ਰਗਟ ਕਰਨ ਵਾਸਤੇ ਸ਼ਬਦ ਦਾ ਹੀ ਇੱਕ ਸਾਧਨ ਹੈ। ਜਿੰਨੇ ਵੀ ਮਹਾਂਪੁਰਸ਼ ਗੁਰੂ ਪੀਰ ਰਿਸ਼ੀ ਮੁਨੀ ਹੋਏ ਨੇ ਆਦਿ ਕਾਲ ਤੋਂ, ਉਹਨਾਂ ਸਾਰਿਆਂ ਨੇ ਇੱਕ ਮਨ ਹੋ ਕੇ ਆਖਿਆ ਹੈ, ਇੱਕ ਮਤ ਹੋ ਕੇ ਆਖਿਆ ਹੈ, ਬਿਨਾਂ ਨਾਮ ਤੋਂ ਉਹਦੇ ਨਾਲ ਜੁੜਿਆ ਨਹੀਂ ਜਾ ਸਕਦਾ। ਇੱਕ ਗੱਲ ਜ਼ਰੂਰ ਹੈ, ਕੋਈ ਬੋਲੀਆਂ ਕਰਕੇ, ਬਾਹਰ ਦੇ ਪਹਿਰਾਵੇ ਕਰਕੇ, ਹੋਰ ਕਈਆਂ ਗੱਲਾਂ ਕਰਕੇ ਵਖੇਵਾਂ ਹੈ, पर नाम दे विरुद्ध कोई संप्रदाय नहीं है, कोई मत नहीं है। जेड़ा नाम है प्रभु दा, एदे खिलाफ कोई भी नहीं है। नाम जेड़ा है एदे तो बिना उस नामी नाल अमृत दे नाल जुड़िया नहीं जा सकता। ते कलयुग दे विच ते गुरु साहब ने नाम नू ही प्रधानता बख्शी है, नाम दा ही महात्म है। कलयुग बीज बीजे बिन नावै, सब लाहा मूल गवाएंगा। सतयुग सत तेता जगी द्वापर पूजा चार, तीनों युग तीने दिड़े कल केवल नाम आधार। जुगा जुगा का आपो अपना धर्म है, सोध देखो वेद पुराना। कल में हो पुन गुण गोबिंद गाहे, कल युग बाबे तारिया सत नाम पढ़ मंत्र सुनाया। सो बड़िया ही तुका पंक्तियां शब्द ने जिथे गुरु साहब ने नाम नू ही दृढ़ कराया है। सो नाम द्वारा जेड़ा नामी नाल जुड़ जांदा है वो फिर नामी दा रूप हो जांदा है। उसकी गति सब तो उत्तम दसी है। एक गल पक्की है, जन्मत ही दुख लागा मरना आए के पे। जदो आपा जन्म ले लिया मौत दा दुख ते जरूर आना है। मौत सब दे सिर ते है, काल ब्याल जो परयो डोले मुख पसारे मीत। सो ए ते सारिया ने उत्ते मुंह अड्डी खड़ा है, काल मौत इन्हें सब नू निगल जाना है। पर एक गल जरूर है, कहे बेणी सुनो पई भगतो मरन मुकत किन पाई। ए शरीर नू ता मौत खा जांदी है, ए शरीर नू ते काल खांदा है, शरीर नू मौत मारदी है। एक एदे विच होर शरीर है, ओनू सूखम शरीर आख्या है। ए शरीर ते है ना पांच तत् को तन रचियो जानो चतुर सुजान, जेह ते उपजियो नानका लीनता है मेहमान। ए पंजा तत्तां दा शरीर है, ए मौत दा खाजा है। पर जेड़ा गुरु साहब वाले ने धर्म राय जब लेखा मांगे क्या मुख लेके जाएगा। सुखमनी साहब विच हर रोज ही असी पढ़दे सुनदे हां, जेह मार्ग गेहु जात इकेला, तह हर नाम संग होत सुहेला। उस रस्ते ते कल्ला ही जीव आत्मा जांदा है। ए भी आख्या है, जेह मार्ग के गने जाहे ना कोसा, हर का नाम उहां संग तोसा। इना लमेरा पंध है पैंदा है, ओदे को नहीं गिने जांदे। ए भी दस्या ने जहां पंथ तेरा को ना सिंझानू, हर का नाम तह नाल पछानू। ओथे तेरा पंथ तेरी जात पात किसे नहीं जाननी, जिथे लेखा मंगिए तिथे देह जात ना जाए। गुरु साहब ने स्पष्ट दस्या है पे जिथे जाके इस जीव तो लेखा मंगिया जांदा है, ओथे ना ते आ दे जांदी है पंज भौतक, ना ओथे जात पात पुछी जांदी है। ओथे जियो नवे मारे, ओथे ते नवे जीव ने जिन्ना तुहाडे तो लेखा जोखा लेना है। मैं गल जेड़ी शुरू कीती है ओ है ए पंज भौतक दे जेड़ी है, इन्हें ते इत्थी फूकिया जाना है। संस्कार कर दिता, किसे दबा दिता, किसे लकड़ियां ते संस्कार कर दिता, साड़ दिता, ए ते साडे सामने खत्म हो गया। जे शरीर करके साडी होंद सी ते फिर ना कोई अगो लेखा देर वाला, ना कोई लैण वाला, फिर ते खेड खत्म हो गई। ए ते एक अणजाण बंदा भी समझ सकदा है। जे खाली असी दे ही हां, जे पंज भौतक शरीर ही साडी होंद है, ते फिर भी दे ते इत्थे साड़ देनी फूक देनी है। फिर गुरु साहब इन्ना उपदेश जेड़ा अगे दिता है, नानक आखे दे मना सुनिया सिख सही, लेखा दा मंगे सी या बैठा कड वही, तलबा पौसन आकिया बाकी जिन्ना रही। जिन्ना दा बकाया कर्मा दा रहिंदा है ओ वे अगे जाके लेखा देंदे ने, आंदे जांदे ने, जमदे मरदे ने। 84 दा चक्कर है, ऐसे कार हम बहुत बसाए, जब हम राम गर्भ हुए आए ਐਵੇਂ ਦੇ ਸਰੀਰ ਰੂਪੀ ਘਰ ਅਸੀਂ ਬੜੇ ਹੀ ਵਸਾ ਚੁੱਕੇ ਹਾਂ, ਤੇ ਜਿੰਨਾ ਚਿਰ ਅਸੀਂ ਆਪਣਾ ਘਰ ਨਹੀਂ ਲੱਭ ਲੈਂਦੇ ਉਨਾ ਚਿਰ ਅੱਗੋਂ ਵੀ ਇਸੇ ਤਰ੍ਹਾਂ ਹੀ ਇਹ ਸਿਸਟਮ ਚੱਲਦਾ ਰਹਿਣਾ ਹੈ। ਇਹ ਮਤ ਸੋਚਣਾ ਭਈ ਇਸ ਦੇਹ ਦੇ ਮਰਨ ਨਾਲ ਸਾਡਾ ਖਾਤਮਾ ਹੋ ਗਿਆ ਹੈ, ਨਾ। ਇਹ ਦੇਹ ਜਿਹੜੀ ਹੈ ਇਹ ਤਾਂ ਉਹਦਾ ਕੱਪੜਾ ਹੈ ਜੀਵਾਤਮਾ ਦਾ। ਇਹਦੇ ਵਿੱਚ ਇੱਕ ਸੂਖਮ ਸਰੀਰ ਹੈ, ਉਹਦੇ ਵਿੱਚ ਇੱਕ ਕਾਰਨ ਸਰੀਰ ਹੈ। ਤਿੰਨ ਸਰੀਰ ਰਿਖੀਆਂ ਮੁਨੀਆਂ ਨੇ ਅਨੁਭਵ ਕੀਤਾ, ਗੁਰੂ ਸਾਹਿਬ ਨੇ ਵੀ ਜਿੰਨਾ ਉਪਦੇਸ਼ ਦਿੱਤਾ ਹੈ ਉਹ ਉਸੇ ਸਰੀਰ ਵਾਸਤੇ ਹੀ ਦਿੱਤਾ ਹੈ। ਉਹਨੂੰ ਜੀਵ ਆਤਮਾ ਆਂਦੇ ਨੇ। ਪੰਜ ਪ੍ਰਾਣ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਤੇ ਬੁੱਧ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਮਨ ਤੇ ਬੁੱਧ, ਇਹ 17 ਤੱਤਾਂ ਦਾ ਸੂਖਮ ਸਰੀਰ ਹੈ। ਉਹਦੇ ਵਿੱਚ ਕਾਰਨ ਸਰੀਰ ਹੈ। ਸੋ ਇੱਕ ਸਰੀਰ ਆ ਖਤਮ ਹੋ ਗਿਆ ਤੇ ਦੋ ਸਰੀਰ ਕਾਇਮ ਨੇ। ਉਹ ਜਿਹੜੇ ਦੋ ਸਰੀਰ ਕਾਇਮ ਨੇ ਉਹ ਆਪਣੇ ਕਰਮਾਂ ਦੇ ਮੁਤਾਬਕ ਉੱਚੀਆਂ ਨੀਵੀਆਂ ਜੂਨਾਂ ਚ ਜਾਂਦੇ ਨੇ। ਜੇ ਅੱਛੇ ਕਰਮ ਹੋਏ ਤੇ ਉਤਲੇ ਲੋਕਾਂ ਨੂੰ ਜਾਣਗੇ। ਮਹਾਰਾਜ ਸਵਾਮੀ ਯੁਗ ਪੁਰਸ਼ ਸਵਾਮੀ ਪਰਮਾਨੰਦ ਜੀ ਕੀ ਜੈ। ਜੈ ਹੋ, ਜੈ ਹੋ, ਜੈ ਹੋ। ਸੋ ਜੇ ਇਸ ਇੱਕ ਗੱਲ ਮੈਂ ਕਈ ਵਾਰ ਆਖਦਾ ਵਾਂ ਭਾਈ, ਜਾਂ ਤੇ ਅਸੀਂ ਆਪਣੇ ਆਪ ਨੂੰ ਅਸਥੂਲ ਸਰੀਰ ਹੀ ਮੰਨ ਲਈਏ ਤੇ ਤਾਂ ਵੀ ਕੋਈ ਨੀ ਲੇਖਾ ਜੋਖਾ ਦੇਣਾ, ਕਿਉਂ ਇਹ ਤੇ ਹੀ ਖਤਮ ਹੋ ਗਿਆ ਸਾਡੀਆਂ ਅੱਖਾਂ ਦੇ ਸਾਹਮਣੇ। ਪਰ ਗੱਲ ਨਿਬੜਦੀ ਨਹੀਂ ਨਾ ਜਿੰਨਾ ਚਿਰ ਗੁਰੂ ਸਾਹਿਬ ਇਸ ਗੱਲ ਨੂੰ ਨਹੀਂ ਮੰਨਦੇ। ਸੰਤ, ਰਿਸ਼ੀ, ਮੁਨੀ, ਮਹਾਂਪੁਰਸ਼ ਜਿਨ੍ਹਾਂ ਨੂੰ ਅਨੁਭਵ ਹੋਇਆ ਕਿ ਇਹ ਸਰੀਰ ਦੇ ਖਤਮ ਹੋਣ ਨਾਲ ਸਾਡੀ ਹੋਂਦ ਨਹੀਂ ਖਤਮ ਹੁੰਦੀ। ਸਾਡੇ ਅੰਦਰ ਇਹ ਸਰੀਰ ਦੇ ਵਿੱਚ ਦੋ ਸਰੀਰ ਹੋਰ ਬਚ ਰਹਿੰਦੇ ਨੇ ਤੇ ਉਹ ਕਰਮਾਂ ਮੁਤਾਬਕ ਆਉਂਦੇ ਜਾਂਦੇ ਰਹਿੰਦੇ ਨੇ। ਉਹਦੇ ਬਾਬਤ ਹੀ ਦੱਸਿਆ ਹੈ ਭਾਈ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤਾਂ ਮੁਖ ਚੋਟਾਂ ਖਾਏਗਾ। ਇਹ ਉਹਦੇ ਵਾਸਤੇ ਉਪਦੇਸ਼ ਹੈ। ਆ ਸਰੀਰ ਤੇ ਖਤਮ ਹੋ ਗਿਆ ਤੇ ਉਹ ਜਿਹੜਾ 17 ਤੱਤਾਂ ਦਾ ਸੂਖਮ ਸਰੀਰ ਹੈ ਉਹਦੀ ਹੋਂਦ ਬਣੀ ਰਹਿੰਦੀ ਹੈ। ਉਹ ਖਤਮ ਨਹੀਂ ਹੁੰਦਾ, ਉਹ ਖਤਮ ਬਿਨਾ ਬ੍ਰਹਮ ਗਿਆਨ ਤੋਂ ਨਹੀਂ ਹੋ ਸਕਦਾ। ਜਿੰਨਾ ਚਿਰ ਉਹਨੂੰ ਆਪਣੇ ਘਰ ਦਾ ਨਹੀਂ ਪਤਾ ਲੱਗਦਾ ਉਨਾ ਚਿਰ ਉਹ ਬਗਾਨੇ ਘਰਾਂ ਚ ਹੀ ਰਹਿੰਦਾ ਰਿਹਾ। ਆ 84 ਲੱਖ ਸਾਰੇ ਬਗਾਨੇ ਘਰ ਹੀ ਨੇ, ਕਦੀ ਕਿਸੇ ਸਰੀਰ ਚ, ਕਦੇ ਕਿਸੇ ਸਰੀਰ ਚ। ਜੇ ਚੰਗੇ ਕਰਮ ਹੋਏ ਤੇ ਦੇਵ ਲੋਕ ਨੂੰ ਤੁਰ ਜਾਂਗੇ, ਮਾੜੇ ਕਰਮ ਹੋਏ 84 ਨੂੰ ਤੁਰ ਜਾਂਗੇ। ਕਿਉਂ? ਮਰਨ ਤੋਂ ਬਾਅਦ 6 ਗਤੀਆਂ ਲਿਖੀਆਂ ਨੇ ਜੀਵ ਆਤਮਾ ਦੀਆਂ। ਸਭ ਤੋਂ ਉੱਤਮ ਗਤੀ ਬ੍ਰਹਮ ਗਿਆਨੀ ਦੀ, ਫਿਰ ਯੋਗ ਭ੍ਰਸ਼ਟਾਂ ਦੀ, ਫਿਰ ਕਾਰਕਾਂ ਦੀ, ਫਿਰ ਉਪਾਸਕਾਂ ਦੀ, ਫਿਰ ਕਰਮੀਆਂ ਦੀ ਤੇ ਫਿਰ ਪਾਪੀਆਂ ਦੀ। ਸੋ ਸਭ ਤੋਂ ਨੀਚ ਗਤੀ ਪਾਪੀਆਂ ਦੀ ਹੈ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਆਂਦੇ ਨੇ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਗੁਰੂ ਸਾਹਿਬ ਆਂਦੇ ਨੇ ਪਾਪੀ ਦਾ ਕੋਈ ਬੇਲੀ ਨਹੀਂ ਹੈ। ਆਪਾਂ ਕਿਤੇ ਸਫ਼ਰ ਹੀ ਕਰਨਾ ਹੋਵੇ ਤੇ ਪਤਾ ਲੱਗ ਜਾਇਆ ਨਾਲ ਦਾ ਸਾਥੀ ਜੇਬ ਕਤਰਾ ਹੈ ਤੇ ਅਸੀਂ ਉਹਦੇ ਤੋਂ ਕਤਰਾਣਾ ਹੈ, ਅਸੀਂ ਉਹ ਤੋਂ ਕੰਨੀ ਕਤਰਾਂਗੇ ਵੀ ਇਹਦਾ ਸੰਗ ਸਾਥ ਅੱਛਾ ਨਹੀਂ, ਵੀ ਰਾਹ ਚ ਜੇਬ ਹੀ ਕਤਰ ਲਏਗਾ। ਸੋ ਇਹ ਸੰਸਾਰ ਵਿਚ ਪਾਪੀ ਦਾ ਕੋਈ ਸੰਗੀ ਸਾਥੀ ਨਹੀਂ ਹੈ, ਅੱਗੇ ਵੀ ਕੋਈ ਸੰਗੀ ਸਾਥੀ ਨਹੀਂ ਹੈ। ਸੋ ਸਭ ਤੋਂ ਨੀਚ ਗਤੀ ਤੇ ਪਾਪੀ ਦੀ ਦੱਸੀ ਹੈ, ਫੇਰ ਕਰਮੀਆਂ ਦੀ ਦੱਸੀ, ਉਪਾਸਕਾਂ ਦੀ ਹੈ, ਯੋਗ ਭ੍ਰਸ਼ਟਾਂ ਦੇ ਨੇ ਜਿਨ੍ਹਾਂ ਦੀ ਸਾਧਨਾ ਸਿਰੇ ਨਹੀਂ ਚੜੀ, ਕੁਝ ਕੁ ਕਮੀ ਰਹੇਗੀ। ਕਮੀ ਤੇ ਵਾਸਨਾ ਦੀ ਹੀ ਹੈ, ਵਾਸਨਾ ਜਿਹੜੀਆਂ ਨੇ ਖਤਮ ਨਹੀਂ ਹੁੰਦੀਆਂ ਸਾਡੀਆਂ। ਸਰੀਰ ਖਤਮ ਹੋ ਜਾਂਦਾ ਪਰ ਵਾਸਨਾ ਨਹੀਂ ਖਤਮ ਹੁੰਦੀ। ਵਾਸਨਾ ਵੱਧਾ ਆਵੇ ਜਾਏ, ਉਹ ਵਾਸਨਾ ਭਾਵੇਂ ਚੰਗੀ ਹੋਵੇ ਭਾਵੇਂ ਮੰਦੀ ਹੋਵੇ, ਉਹ ਵਾਸਨਾ ਨੂੰ ਪੂਰੀ ਕਰਨ ਵਾਸਤੇ ਈਸ਼ਵਰ ਫਿਰ ਸਰੀਰ ਦਿੱਤੀ ਆਉਂਦਾ ਸਾਨੂੰ। ਗੁਰੂ ਸਾਹਿਬ ਤੇ ਆਖਿਆ ਦਿੰਦਾ ਦੇ ਲੈਂਦੇ ਥੱਕ ਪਾਏ। ਦੇਣ ਵਾਲਾ ਈਸ਼ਵਰ ਇੰਨਾ ਦਿੰਦਾ ਹੈ ਭਈ ਲੈਣ ਵਾਲਾ ਜੀਵ ਆਤਮਾ ਥੱਕ ਜਾਂਦਾ। ਥੱਕਣ ਦਾ ਇੱਥੇ ਅਰਥ ਹੈ ਮੁੱਕ ਜਾਂਦਾ ਹੈ। ਵੇਖ ਲੋ ਦੰਦ ਮੁੱਕ ਜਾਂਦੇ ਨੇ, ਅੱਖਾਂ ਕਮਜ਼ੋਰ ਹੋ ਗਈਆਂ, ਕੰਨ ਕਮਜ਼ੋਰ ਹੋ ਗਏ, ਹੱਥ ਪੈਰ ਕਮਜ਼ੋਰ ਹੋ ਗਏ। ਭਗਤ ਫਰੀਦ ਜੀ ਆਖਿਆ, ਫਰੀਦਾ ਚੱਬਣ ਚੱਲਣ ਰਤਨ ਸੇ ਸੁਣਿਆ ਬਹਿ ਗਏ, ਹੇੜੇ ਮੁੱਤੀ ਤਾਹਾ ਸੇ ਜਾਨੀ ਚੱਲ ਗਏ। ਸੋ ਇੱਕ ਇੱਕ ਸਾਥੀ ਜਿਹੜਾ ਸਾਥ ਮੇਰਾ ਛੱਡੀ ਜਾਂਦਾ ਹੈ, ਹੇੜਾ ਆਉਂਦੇ ਨੇ ਸਰੀਰ ਨੂੰ, ਸਰੀਰ ਜਿਹੜਾ ਇਹ ਪਛਤਾਉਂਦਾ ਹੈ, ਟਾਈ ਮਾਰਦਾ ਵੀ ਮੇਰੇ ਸਾਥੀ ਮੈਨੂੰ ਛੱਡੀ ਜਾਂਦੇ ਨੇ ਤੇ ਹੁਣ ਮੇਰੀ ਵੀ ਖੈਰ ਨਹੀਂ ਹੈ, ਮੇਰਾ ਵੀ ਅੰਤ ਹੋਣ ਹੀ ਵਾਲਾ ਹੈ। ਚੱਬਣ ਵਾਲੇ ਦੰਦ ਸਾਥ ਛੱਡ ਗਏ, ਅੱਖੀ ਛੱਡਦੀਆਂ ਜਾਂਦੀਆਂ ਨੇ, ਕੰਨ ਕਮਜ਼ੋਰ ਹੋ ਗਏ ਨੇ, ਹੱਥ ਪੈਰ ਕਮਜ਼ੋਰ ਹੋ ਗਏ ਨੇ, ਗਲਾ ਰੁਕਦਾ ਕਫ ਦੇ ਨਾਲ, ਨੈਨੋ ਨੀਰ ਬਹਿ ਤਨ ਖੀਨਾ, ਕੇਸ ਪਏ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ। ਆਪ ਕਿਆ ਕਰੇ ਪ੍ਰਾਣੀ, ਹੁਣ ਦੱਸੋ ਕੀ, ਹੁਣ ਨਾਮ ਜਪ ਸਕਦਾ ਬੁਢਾਪੇ ਚ? ਅੱਖਾਂ ਚੋ ਪਾਣੀ ਵਗਦਾ ਕਮਜ਼ੋਰੀ ਨਾਲ, ਕੰਨ ਬੋਲੇ ਹੋ ਚੱਲੇ ਨੇ, ਗਲਾ ਕਫ ਨਾਲ ਰੁਕਦਾ ਹੈ, ਹੱਥ ਪੈਰ ਜਿਹੜੇ ਨੇ ਕਿਰਿਆ ਨਹੀਂ, ਆਪਣੀ ਕਿਰਿਆ ਵੀ ਨਹੀਂ ਸੋਧ ਸਕਦਾ। ਭਗਤ ਫਰੀਦ ਜੀ ਨੇ ਤੇ ਆਖਿਆ, ਫਰੀਦਾ ਇੰਨੀ ਨਿੱਕੀ ਜੰਗੀਏ ਥਲ ਡੂਗਰ ਪਾਵੇ ਓਮ, ਅੱਜ ਫਰੀਦੇ ਤੂੰ ਜਿਹੜਾ ਸੈਕੋਹਾਂ ਸੀ ਓਮ। ਭਗਤ ਫਰੀਦ ਜੀ ਆਂਦੇ ਨੇ ਮਧਰੇ ਕੱਟਦੇ ਸੀ ਤੇ ਆਂਦੇ ਨੇ, ਇਨ੍ਹਾਂ ਛੋਟੀਆਂ ਛੋਟੀਆਂ ਜੰਗਾਂ ਲੱਤਾਂ ਦੇ ਨਾਲ ਮੈਂ ਟੋਏ ਟਿੱਬੇ ਸਾਰੇ ਫਿਰ ਛੱਡੇ ਨੇ, ਸਾਰਾ ਦੇਸ਼ ਫਿਰਿਆ ਹੈ, ਪਰ ਅੱਜ ਨੇੜੇ ਹੀ ਮੇਰਾ ਸਤਾਵਾ ਪਿਆ ਹੈ, ਨੇੜੇ ਹੀ ਮੇਰਾ ਗੜਵਾ ਪਿਆ ਹੈ, ਚਿੱਪੀ ਪਈ ਹੈ, ਕਮੰਡਲੂ ਪਿਆ ਹੈ, ਤੇ ਮੇਰੇ ਤੋਂ ਇਹ ਵੀ ਨਹੀਂ ਚੁੱਕਣ ਦੀ ਹਿੰਮਤ, ਕਿਉਂ? ਸਰੀਰ ਜਿਹੜਾ ਜਰਜਰ ਹੋ ਗਿਆ ਹੈ, ਕਮਜ਼ੋਰ ਹੋ ਗਿਆ ਹੈ। ਜੇ ਆਪਾਂ ਖਾਲੀ ਸਥੂਲ ਸਰੀਰ ਨੂੰ ਹੀ ਆਪਣਾ ਆਪਾਂ ਮੰਨ ਲਈਏ, ਪਰ ਇਹ ਆਪਾਂ ਸਾਡਾ ਹੈ ਨਾ, ਨਾ ਖਾਲੀ ਮੰਨਣ ਨਾਲ ਗੱਲ ਨਹੀਂ ਨਾ ਮੁੱਕਣੀ, ਇਹਦੇ ਵਿੱਚ ਜਿਹੜਾ ਸੂਖਮ ਸਰੀਰ ਹੈ ਉਹ ਖਤਮ ਨਹੀਂ ਹੁੰਦਾ, ਉਹ ਆਪੋ ਆਪਣੇ ਕਰਮਾਂ ਦੇ ਮੁਤਾਬਕ ਜੰਮਣ ਮਰਨੇ ਚ ਆਉਂਦਾ ਜਾਂਦਾ ਰਹਿੰਦਾ ਹੈ। ਉਹਦੀ ਜਿਹੜੀ ਹੈ ਨਾ ਗਤੀ, ਉਹ ਹੈ ਵਾਸਨਾ ਕਰਕੇ। ਸੂਖਮ ਸਰੀਰ ਚ ਵਾਸਨਾਵਾਂ ਨੇ, ਵਾਸਨਾ ਤੇ ਤ੍ਰਿਸ਼ਨਾ। ਇਹ ਗੁਰੂ ਸਾਹਿਬ ਨੇ ਬਾਣੀ ਚ ਦੋ ਵੱਡੇ ਰੋਗ ਦੱਸੇ ਨੇ। ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਇੱਕ ਤੇ ਤ੍ਰਿਸ਼ਨਾ ਦਾ ਵੱਡਾ ਰੋਗ ਹੈ ਜਿਹਦੇ ਕਰਕੇ ਸਭ ਮੌਤ ਭੁੱਲ ਗਏ, ਤੇ ਇੱਕ ਹਉਮੈ ਦਾ ਦੀਰਘ ਰੋਗ ਦੱਸਿਆ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਸ ਕਰਕੇ ਵਾਸਨਾ ਨਾ ਖਤਮ ਹੋਣ ਕਰਕੇ ਸਾਨੂੰ ਬਾਰ ਬਾਰ ਅਸੂਲ ਸਰੀਰ ਮਿਲਦਾ ਰਹਿੰਦਾ ਹੈ ਤੇ ਸੂਖਮ ਸਰੀਰ ਜਿਹੜਾ ਹੈ ਕਾਇਮ ਰਹਿੰਦਾ ਹੈ, ਖਤਮ ਨਹੀਂ ਹੁੰਦਾ। ਇਹ ਖਤਮ ਬਿਨਾਂ ਬ੍ਰਹਮ ਗਿਆਨ ਤੋਂ ਨਹੀਂ ਹੋ ਸਕਦਾ, ਜਿੰਨਾ ਚਿਰ ਇਹਨੂੰ ਆਪਣੇ ਘਰ ਦਾ ਪਤਾ ਨਹੀਂ ਲੱਗਦਾ। ਮਨ ਤੂੰ ਜੋਤ ਸਰੂਪ ਹੈ, ਇਹਦਾ ਸਰੂਪ ਤਾਂ ਹੈ ਜੋਤ ਰੂਪ ਪਰਮਾਤਮਾ। ਇਸ ਮਨ ਨੂੰ ਅੰਦਰ ਕੋਈ ਵੇਂਦਾ ਵੀ ਤੇ ਹੈ, ਮਣ ਜਾਂ ਸਾਡਾ ਕਿਤੇ ਵੀ ਮਣ ਜਾਏ, ਵੈਸੇ ਜੇ ਆਪਾਂ ਥੋੜਾ ਵੀ ਧਿਆਨ ਦਈਏ ਤੇ ਸਾਨੂੰ ਸਮਝ ਚ ਆ ਸਕਦੀ ਹੈ ਗੱਲ। ਰਾਤੀ ਵੀ ਸਵਾਮੀ ਜੀ ਬੜਾ ਸੁਖਾਲਾ ਸਮਝਾਉਂਦੇ ਸੀ ਵੀ ਜਾਗ੍ਰਤ ਅਵਸਥਾ, ਸੁਪਨ, ਸ਼ੁਪਤੀ, ਤਿੰਨ ਅਵਸਥਾ ਹਰ ਰੋਜ਼ ਸਾਡੇ ਅੱਗੇ ਤਮਾਸ਼ਾ ਹੋ ਰਿਹਾ ਹੈ। ਇਹ ਤਿੰਨਾਂ ਅਵਸਥਾ ਚ ਜਿਹੜਾ ਸਾਡਾ ਆਪਣਾ ਆਪ ਹੈ, ਸਾਕਸ਼ੀ ਹੈ, ਜਿਹਦੇ ਕਰਕੇ ਸਿੱਧ ਹੁੰਦੀਆਂ ਨੇ। ਜਿਹੜਾ ਜਾਗ੍ਰਤ ਅਵਸਥਾ ਨੂੰ ਜਾਣਦਾ, ਸੁਪਨੇ ਨੂੰ ਜਾਣਦਾ, ਸ਼ੁਪਤੀ ਨੂੰ ਜਾਣਦਾ ਹੈ, ਉਹ ਇਹਨਾਂ ਤੋਂ ਵੱਖਰਾ ਹੈ, ਨਿਰਲੇਪ ਹੈ। ਉਹਦੀ ਨਾ ਤੇ ਕੋਈ ਅਵਸਥਾ ਹੈ, ਨਾ ਉਹ ਜੰਮਦਾ ਹੈ, ਨਾ ਉਹ ਮਰਦਾ ਹੈ, ਉਹ ਆਪਣੇ ਸਰੂਪ ਦੇ ਵਿੱਚ ਕਾਇਮ ਦਾਇਮ ਹੈ, ਇੱਕ ਰਸ ਹੈ, ਉਹਨੂੰ ਹੀ ਬ੍ਰਹਮ ਆਖਿਆ ਹੈ। ਸਾਕਸ਼ੀ ਬ੍ਰਹਮ ਸਰੂਪ ਇੱਕ ਨਹੀਂ ਭੇਦ ਕੋ ਗੰਧ, ਰਾਗ ਦਵੇਸ਼ ਮਤ ਕੇ ਧਰਮ ਤਾਵੇਂ ਮਾਨਤ ਅੰਧ। ਵੀ ਰਾਗ ਦਵੇਸ਼ ਜਿਹੜਾ ਹੈ ਉਹ ਵੀ ਮਤੀ ਦੇ ਧਰਮ ਨੇ, ਮਨ ਦੇ ਧਰਮ ਨੇ, ਬੁੱਧੀ ਦੇ ਧਰਮ ਨੇ, ਇਹ ਮੰਨਦਾ ਆਪਣੇ ਚ ਸਾਕਸ਼ੀ ਚ। ਜੇ ਇਹ ਸਿਮਰਨ ਕਰਕੇ, ਸੇਵਾ ਕਰਕੇ, ਕੋਈ ਵੀ ਸਾਧਨ ਅਪਣਾ ਕਰਕੇ, ਮਨ ਸ਼ੁੱਧ ਕਰਕੇ ਸੰਤਾਂ ਦੇ ਚਰਨਾਂ ਚ ਆ ਜਾਏ, ਸੰਗਤ ਚ ਆ ਜਾਏ, ਇਹਨੂੰ ਇਸ ਗੱਲ ਦਾ ਪਤਾ ਲੱਗ ਜਾਏ ਭਈ ਮੈਂ ਇਹ ਅਸਥੂਲ ਸਰੀਰ ਦੇ ਮਰਨ ਨਾਲ ਨਹੀਂ ਮਰਦਾ, ਤੇ ਸੂਖਮ ਸਰੀਰ ਜਿਹੜਾ ਹੈ ਉਹ ਵੀ ਮੇਰਾ ਸਰੂਪ ਨਹੀਂ ਹੈ, ਮੈਂ ਇਹਨਾਂ ਤੋਂ ਵੱਖਰਾ ਹਾਂ, ਨਿਆਰਾ ਹਾਂ। ਜਿਹੜਾ ਇਹਨੂੰ ਜਾਣ ਲੈਂਦਾ ਹੈ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹਦਾ ਫਿਰ ਜੰਮਣ ਮਰਨ ਨਹੀਂ। ਉਹਨਾਂ ਵਾਸਤੇ ਗੁਰੂ ਸਾਹਿਬ ਲਿਖਿਆ, ਸੰਤ ਮੂਵੇ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਵਾਪਰੇ ਜੋ ਹਾਟੇ ਹੱਟ ਬਿਕਾਏ। ਆਂਦੇ ਨੇ ਸੰਤ ਨੂੰ ਕਿਉਂ ਰੋਣਾ, ਉਹ ਤੇ ਆਪਣੇ ਸਰੂਪ ਵਿਚ ਇਕਮਿਕ ਹੋ ਗਿਆ ਹੈ। ਇਹਨੂੰ ਕੇਵਲ ਮੁਕਤੀ ਆਖਿਆ ਹੈ। ਪਵਨੇ ਮੇ ਪਵਨ ਸਮਾਇਆ, ਜੋਤੀ ਮੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੂਰਾ ਮੁਵਾਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਾਇਆ। ਇਹ ਤੇ ਪ੍ਰਭੂ ਦਾ ਚਰਿੱਤਰ ਹੈ, ਕੌਤਕ ਹੈ, ਆਵਣ ਜਾਣ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਦਸਵੇਂ ਮਹਾਰਾਜ ਜੀ ਆਖਿਆ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਵੀ ਮੇਰੇ ਵਾਸਤੇ ਤਾਂ ਇੱਕ ਤਮਾਸ਼ਾ ਹੈ, ਖੇਡ ਹੈ। ਗੁਰੂ ਅਰਜਨ ਸਾਹਿਬ ਨੇ ਇਹਨੂੰ ਖੇਡ ਆਖਿਆ, ਬਾਜੀ ਆਖਿਆ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਖ ਦਿਖਲਾਈ, ਸਵਾਂਗ ਉਤਾਰ ਥੰਮਿਓ ਪਾਸਾਰਾ, ਤਾ ਵੇਖੋ ਏਕ ਅੰਕਾਰਾ, ਕਵਨ ਰੂਪ ਦਿਸ਼ਟੋ ਬਿਨਸਾਇਓ, ਕਤੇ ਗਏ ਕਤ ਤੇ ਆਇਓ। ਫਿਰ ਸੁਪਨਾ ਇਹਨੂੰ ਆਖਿਆ, ਜੋ ਸੁਪਨਾ ਰਪੇਖ ਨਾ ਐਸੇ ਜਗ ਕੋ ਜਾਣ। ਇਹ ਵੀ ਆਖਿਆ, ਸੰਸਾ ਇਹ ਸੰਸਾਰ ਹੈ। ਇਹ ਵੀ ਆਖਿਆ, ਇਹ ਜੋ ਦੁਨੀਆਂ ਸਿਹਰ ਮੇਲਾ, ਦਸਤਗੀਰੀ ਨਾ ਹੈ। ਦਸਤਾਨੇ ਨੇ ਹੱਥ ਨੂੰ ਵੀ ਇੱਕ ਤਮਾਸ਼ਾ, ਇੱਥੇ ਹੱਥ ਚ ਆਉਣ ਨੂੰ ਕੁਝ ਨਹੀਂ, ਇੱਥੋਂ ਤੁਹਾਨੂੰ ਕੋਈ ਸੁਖ ਨਹੀਂ ਥਿਆਣਾ, ਸ਼ਾਂਤੀ ਨਹੀਂ ਮਿਲਣੀ, ਉਹ ਆਨੰਦ ਨਹੀਂ ਮਿਲਣਾ ਕਿਹੜਾ ਜਿਹੜਾ ਗੁਰੂ ਸਾਹਿਬ ਸਾਨੂੰ ਆਂਦੇ ਨੇ ਭਾਈ, ਬਿਨਾਂ ਆਪਣੇ ਆਪ ਨੂੰ ਜਾਣਨ ਤੋਂ ਜਿੰਨੇ ਵੀ ਸੁਖ ਨੇ ਉਹ ਸਭ ਟੈਂਪਰੇਰੀ ਨੇ, ਆਏ ਤੇ ਗਏ ਆਏ ਤੇ ਗਏ। ਜਿਹੜਾ ਅਸਥਾਈ ਸੁਖ ਹੈ, ਕਹੋ ਕਬੀਰ ਬੁੱਧ ਹਰ ਲਈ, ਮੇਰੀ ਬੁੱਧ ਬਦਲੀ ਸਿੰਧ ਪਾਈ, ਉਹ ਇਹ ਬੁੱਧੀ ਬਦਲ ਜਾਂਦੀ ਹੈ, ਉਹ ਦੂਜੀ ਬੁੱਧੀ ਹੈ, ਇਹ ਸੰਸਾਰਾਕਾਰ ਬੁੱਧੀ ਹੈ, ਉਹਨੂੰ ਬ੍ਰਹਮਾਕਾਰ ਬਿਰਤੀ ਆਉਂਦੇ ਨੇ। ਇਹ ਅਵਸਥਾ ਜਿਹਦੀ ਹੋ ਗਈ ਉਹਨੂੰ ਅਸੀਂ ਆਨੇ ਆ ਬ੍ਰਹਮ ਗਿਆਨੀ, ਉਹਨੂੰ ਅਸੀਂ ਆਨੇ ਆ ਆਤਮ ਗਿਆਨੀ। ਆਤਮਾ ਨੂੰ ਬ੍ਰਹਮ ਰੂਪ ਜਿੰਨੇ ਜਾਣ ਲਿਆ, ਆਤਮ ਬ੍ਰਹਮ ਚੀਨ ਸੁਖ ਪਾਇਆ। ਪਰ ਉਹਦੇ ਚ ਰੁਕਾਵਟ ਕੀ ਹੈ? ਗੁਰੂ ਸਾਹਿਬ ਆਖਿਆ, ਅੰਤਰ ਆਤਮੇ ਬ੍ਰਹਮ ਨਾ ਚੀਨਿਆ, ਮਾਇਆ ਕਾ ਮੁਹਤਾਜ ਪਾਇਆ। ਭਾਈ ਅੰਤਰ ਆਤਮੇ ਤੂੰ ਉਹਨੂੰ ਬ੍ਰਹਮ ਨਹੀਂ ਜਾਣ ਸਕਿਆ, ਕਿਉਂ? ਮਾਇਆ ਦੇ ਮੁਹਤਾਜੀ ਸਾਨੂੰ ਕੱਢਣੀ ਪਏਗੀ। ਆਪਾਂ ਮਾਇਆ ਦੇ ਮੁਹਤਾਜ ਹਾਂ, ਇੰਦਰੀਆਂ ਦੇ ਮੁਹਤਾਜ ਹਾਂ, ਇਹਨਾਂ ਦੀ ਮੁਹਤਾਜੀ ਤੇ ਗੁਰੂ ਸਾਹਿਬ ਆਖਿਆ, ਪ੍ਰਭ ਕੇ ਸਿਮਰਨ ਬੇਮੁਹਤਾਜੇ, ਪ੍ਰਭ ਕੇ ਸਿਮਰਨ ਸਰਬ ਕੇ ਰਾਜੇ। ਜੇ ਤੂੰ ਸਿਮਰਨ ਚ ਜੁੜ ਜਾਏਗਾ ਤੇ ਬੇਮੁਹਤਾਜ ਆਨੰਦ ਪ੍ਰਾਪਤ ਕਰੇਗਾ। ਹੁਣ ਤੇ ਅਸੀਂ ਇੰਦਰੀਆਂ ਦੇ ਮੁਹਤਾਜ ਹਾਂ, ਸਰੀਰ ਦੇ ਮੁਹਤਾਜ ਹਾਂ, ਤੇ ਜੇ ਸਿਮਰਨ ਵਾਲਾ ਸੁਖ ਮਿਲ ਗਿਆ ਤੇ ਫਿਰ ਮਹਾਰਾਜ ਜੀ ਆਂਦੇ ਨੇ ਬੇਮੁਹਤਾਜ ਹੋ ਜਾਵਾਂਗੇ। ਸਰਬ ਕੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਰਾਜੇ ਨੇ, ਰਾਜਾ ਹੁੰਦਾ ਰੱਜਿਆ ਹੋਇਆ, ਫਿਰ ਸਾਨੂੰ ਸੰਤੋਖ ਆ ਜਾਏਗਾ, ਰੱਜ ਜਾਵਾਂਗੇ, ਤ੍ਰਿਪਤ ਹੋ ਜਾਵਾਂਗੇ। ਉਹਨੂੰ ਕ੍ਰਿਤ ਕ੍ਰਿਤ ਅਵਸਥਾ ਆਖਿਆ। ਸੋ ਜਿਹੜਾ ਉਹਨੂੰ ਜਾਣ ਲੈਂਦਾ ਹੈ ਆਪਣੇ ਸਰੂਪ ਨੂੰ, ਉਹਦੀ ਸਭ ਤੋਂ ਉੱਤਮ ਗਤੀ ਹੈ ਇਹਨਾਂ ਛੀਆਂ ਗਤੀਆਂ ਚੋਂ। ਪਾਪੀਆਂ ਦੀ ਗਤੀ ਨਾਲੋਂ, ਕਰਮੀਆਂ ਉਪਾਸਕਾਂ ਨਾਲੋਂ, ਯੋਗ ਭ੍ਰਿਸ਼ਟਾਂ ਤੇ ਕਾਰਕਾਂ ਤੋਂ ਸਭ ਤੋਂ ਉੱਤਮ ਗਤੀ ਬ੍ਰਹਮ ਗਿਆਨੀ ਵੀ ਹੈ। ਉਹ ਪ੍ਰਭੂ ਵਿਚ ਇਸ ਤਰ੍ਹਾਂ ਲੀਨ ਹੋ ਜਾਂਦਾ ਸਰੀਰ ਤਿਆਗਣ ਤੋਂ ਬਾਅਦ, ਜਿਵੇਂ ਖੀਰਨ ਖੀਰ ਸੋ ਨੀਰਨ, ਨੀਰ ਸਮੀਰਨ ਮੈਂ ਸਮੀਰ ਸਮਾਵੈ, ਆਤਮ ਮੈਂ ਮਿਲੇ ਜਗ ਆਤਮ ਮੈਂ, ਦਿਸ਼ਾ ਤੇ ਕਪੂਰ ਸਮਾਵੈ, ਫੂਟਤ ਹੀ ਘੱਟ ਕੇ ਨਾ ਬੇਗ ਪਾਇਓ ਨੀ ਭੇਦ ਦਿਖਾਵੈ, ਮੋਖ ਤਥਾ ਨੀ ਭੇਦ ਭਿਖੋ ਹਰ ਕੋ ਬਿਦ ਬੇਦ ਯਹੀ ਬਿਦ ਗਾਵੈ, ਸ਼ੁੱਧ ਸਨਾਤਨ ਨਿਤ ਪ੍ਰਬੁੱਧ ਸੋ ਏਕ ਅਖੰਡਤ ਬ੍ਰਹਮ ਪਛਾਨੋ, ਆਨੰਦ ਸੋ ਪੂਰ ਰਹੀ ਅਵਨੀ ਅਰ ਬਿੰਦ ਪੁਰੇਂਦਰ ਕੇ ਪੁਰ ਮਾਨੋ, ਤਨਹਾਣ ਸਨਾਤਨ ਬ੍ਰਹਮ ਪਇਓ ਜਿਮ ਖੰਡ ਅਕਾਸ ਅਕਾਸ ਸਮਾਨੋ। ਗੁਰੂ ਸਾਹਿਬ, ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦੋਂ ਕਿਰਨ ਮਿਲੀ ਬਰਫ ਨੂੰ ਤੇ ਬਰਫ ਸੀ ਤੇ ਜਲ ਪਰ ਠੋਸ ਹੋ ਗਿਆ ਸੀ, ਤੇ ਫੇਰ ਉਹ ਪਿਘਲ ਕੇ ਜਲ ਰੂਪ ਹੋ ਗਿਆ। ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਦੀ ਜਿਹਨੂੰ ਕਿਰਨ ਮਿਲੀ, ਕੱਕਾ ਕਿਰਨ ਕਮਲ ਮੇ ਪਾਵਾ, ਸਸ ਵਿਗਾਸ ਸੰਪਟ ਨਹੀਂ ਆਵਾ, ਅਰ ਜੇ ਤਹਾਂ ਕੁਸਮ ਰਸ ਪਾਵਾ, ਕਹਿ 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 ਕਾ ਸਮਝਾਵਾ। ਗੁਰੂ ਦੇ ਉਪਦੇਸ਼ ਰੂਪੀ ਜਦੋਂ ਇਹ ਕਿਰਨ ਇੱਕ ਵਾਰ ਪੈ ਗਈ ਇਹਦੇ ਹਿਰਦੇ ਚ, ਤੇ ਫਿਰ ਭਗਤ ਕਬੀਰ ਜੀ ਆਖਿਆ, ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਇੰਗੇਰ ਪਰਿਆ ਪਰਿਆ ਕਰੇ ਜੇ ਛੇਕ। ਕਹਿੰਦਾ ਸਤਿਗੁਰੂ ਸੂਰਮੇ ਨੇ ਇੱਕ ਬਾਣ ਮਾਰਿਆ ਉਹਨੂੰ ਮਹਾਂਵਾਕ ਕਹਿੰਦੇ ਨੇ, ਜੀਵ ਤੇ ਬ੍ਰਹਮ ਦੀ ਏਕਤਾ ਵਾਲਾ ਉਹਨੂੰ ਮਹਾਂਵਾਕ ਆ। ਇਹ ਗੁਰੂ ਨੇ ਸ਼ਬਦ ਰੂਪੀ ਬਾਣ ਮਾਰਿਆ ਤੇ ਮੈਂ ਭੂਮਿਕਾ ਚੌਥੀ ਭੂਮਿਕਾ ਚ ਡਿੱਗ ਪਿਆ ਤੇ ਮੇਰੇ ਅੰਦਰੋਂ ਪਰਿਆ ਕਰੇਜੇ ਛੇ, ਕਲੇਜੇ ਚ ਛੇਕ ਹੋ ਗਿਆ, ਮਤਲਬ ਵਿਦਤੇ ਹਿਰਦੇ ਗ੍ਰੰਥੀ ਛਿਦੰਤੇ ਸਰਵਸੈਂਸ਼ਿਆ ਕਸ਼ਿਅੰਤੇ ਚਾਸ ਪ੍ਰਮਾਣੀ ਤਸਮਨ ਦਿਸ਼ਟੇ ਪਰਾਵਰੇ। ਐਸਾ ਹਿਰਦੇ ਗ੍ਰੰਥੀ ਛੁੱਟ ਗਈ, ਮਤਲਬ ਜੜ ਤੇ ਦ੍ਰਿਸ਼ ਇੱਕ ਪਾਸੇ ਹੋ ਗਿਆ ਤੇ ਮੈਨੂੰ ਆਪਣੇ ਸਰੂਪ ਦਾ ਬੋਧ ਹੋ ਗਿਆ ਚੌਥੀ ਭੂਮਿਕਾ ਚ। ਪਹੁੰਚਾ ਦਿੱਤਾ ਕਿੰਨੇ? ਸਤਿਗੁਰੂ ਸੂਰਮੇ ਨੇ। ਸੋ ਇਹ ਸਭ ਤੋਂ ਉੱਤਮ ਅਵਸਥਾ ਜਿਹੜਾ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ, ਵੀ ਇਹ ਸਾਰੇ ਹੀ ਪ੍ਰਾਪਤ ਕਰ ਸਕਦੇ ਨੇ ਜੇ ਕੋਈ ਜਗਿਆਸੂ ਬਣ ਕੇ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਚ ਆਵੇ ਤੇ ਸੰਤ ਤੇ ਇੱਥੇ ਪਹੁੰਚਾਉਣਾ ਚਾਹੁੰਦੇ ਨੇ, ਪਰ ਜੇ ਆਪਾਂ ਪਹੁੰਚਣਾ ਚਾਹੀਏ ਤੇ ਇਹਦਾ ਨਾਂ ਹੈ ਜਗਿਆਸਾ ਮਮੁਖਤਾ, ਉਹਦਾ ਨਾਂ ਸ਼ੇਸ਼ ਹੈ ਸਿੱਖ ਹੈ ਜਿਹੜਾ ਉਹਨੂੰ ਜਾਣਨਾ ਚਾਹੁੰਦਾ ਹੈ। ਸੋ ਸਮਾਂ ਜ਼ਿਆਦਾ ਨਾ ਹੋ ਜਾਏ, ਮਹਾਂਪੁਰਖ ਆਏ ਨੇ ਮਹਾਰਾਜ ਜੀ ਤੇ ਉਹ ਜ਼ਿਆਦਾ ਚਿਰ ਫਿਰ ਉਹਨਾਂ ਦਾ ਸਰੀਰ ਕੋਈ ਠੀਕ ਨਹੀਂ, ਜ਼ਿਆਦਾ ਚਿਰ ਫਿਰ ਉਹ ਬਹਿ ਨਹੀਂ ਸਕਦੇ, ਉਹਨਾਂ ਨੇ ਵੀ ਕਿਰਪਾ ਕਰਨੀ ਹੈ। ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਖਿਮਾਲਾ ਜਾ ਚੁੱਕਾਂ। ਪੁਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ੁਰ ਬਖਸ਼ਣ ਯੋਗ ਨੇ, ਸਾਰੇ ਕਰੋ ਕਿਰਪਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।